آپ جی کرپا کرو چندو دی لڑکی دا رشتہ نہ قبولو کیونکہ ہنکاری ہے ہنکاریاں دا گرو گھر نال میل نہیں ہوندا ایسا آپ جی دا دل توں گرو گھر دا سنجم گرو گھر دی مریادا چلدی آ رہی ہے چٹھی لے کے سنگت دا بھیجا ہوا ایک سکھ وہ بھی سری امرتسر صاحب این موقع تے آ پہنچیا ہے ادھر شگنا دیا تیاریاں ہو رہی سن ادھر گرو کا سکھ چٹھی لے کے آ پہنچے تو جس پرکار نال سنگت دی ارداس ستگران دے چرنا چ پجی ہے اور مہاراج سچے پاتشاہ جی نے چندو دی لڑکی دی سگائی موڑی ہے وہ پرسنگ اج دی کتھا وچ آ رہا ہے آو سموہ مائی پائی اپنی سرتیاں برتیاں گرو کے شبد نال جوڑو گرو چرنا چاجری لگاؤ سموہ مائی پائی آخو جی ستنام
گرو صاحب جی
ستنام
شری گرو صاحب جی گنگا ہردے آنند کر نندن ہر گوبند
ماتا گنگا جی جنہاں دے ہردے چ بڑا بھاری آنند ورت رہا ہے ماتا جی کہ کدو میرا پتر بڑا ہوئے تے میں اودی کڑمائی کراں تو ماتا گنگا دے ہردے چ بڑا چاؤ بڑی خوشی شری گرو ہرگوبند صاحب جی مہاراج جنہاں دی عمر ادو نو سال دے نیڑے سی نو سال دی سی اس سمے اے ساریاں خوشیاں دے سماگم ہو رہے سن تو ماتا گنگا جی بڑے آنندت نے اور اپنے صاحبزادے شری ہرگوبند صاحب جی نو
سسن بے بک نہ مولبو پیراوت سکھ کند
بڑے سونے بستر گہنے جنہاں دی بڑی قیمت ہے بڑی لاگت ہے کپڑے بھی قیمتی تو قیمتی ہن تے جڑے گہنے شری گرو ہرگوبند صاحب جی دے شریر تے ماتا جی پا رہے نے وہ گہنے بھی بڑے قیمتی نے بہت ہی قیمتی درلبھ نایاب وستواں جنہاں وچ بڑے بڑے قیمتی نگ جڑے ہوئے ہیرے جڑے ہوئے پنے جڑے ہوئے رتن جڑے ہوئے ایسے سونے گہنے اور بہت ہی سندر سوکھم بستر وہ سکھ تند تن گرو ہرگوبند صاحب جی مہاراج جی نو ماتا گنگا جی آپ اپنے ہتھی پواؤندے نے
سویا چھند سوکھم بس گرے میں جما اس کے بیج دکھ تن چارو
بہت ہی بریک دھاگے دا کتیا ہوا جڑا سوتر سی بریک دھاگے دے بنے ہوئے جڑے کپڑے سن جو بہت ہی سوکشم نے بریک نے وہ بستر ستگرو گرو ہرگوبند صاحب جی مہاراج جی دے شریر تے پائے گئے نے انہاں بستراں دے وچوں چھویں پاتشاہ جی دا تن نظر آندا ہے اتنے سوکشم کپڑے نے بریک دھاگے دے بنے ہوئے کہ انہاں کپڑیاں وچ دھن گرو ہرگوبند صاحب جی مہاراج جی دے شریر دا پرکاش دسدا ہے بڑا سونا سندر چیرا وہ ستگرو سچے پاتشاہ جی مہاراج جی دے سیس تے سبھار ہے سوبھا مان ہو رہا ہے اور غریب نواز پاتشاہ جی مہاراج جی دے جریدار چیرا جڑا ہے وہ پاتشاہ جی دے سیس تے سوبنیک ہو رہا ہے
پریو سکندن پر دو کول شب جم کچگو تاج کمتار
ستگراں دے موڈیاں تے بڑا سونا دکول بہت ہی سندر بستر موڈیاں دے اتے سوب رہا ہے اتنا سندر ہے کہ اودے وچ بڑا سونا گوٹا لایا ہے اور وہ گوٹا بھی چمکدا بستر بھی بڑا سندر ہے جڑا دکول مہاراج جی دے موڈیاں تے سوب رہا ہے اودے بھی بڑی سونی النکریتی ہے بہت سندر کڑھائی اودے تے کڈی ہوئی چمکدار وہ بھی چمک رہا ہے
ہیرے چیرے کردار بر جری جواہر جگا مجا
اور جڑے کوردار چنگے ہیرے نے ਉਹ ਸਤਿਗੁਰਾਂ ਦੇ ਚੀਰੇ ਦੇ ਉੱਤੇ ਜੜੇ ਹੋਏ ਨੇ। ਹੀਰੇ ਜਿਹੜੇ ਨੇ ਉਹ ਬੜੇ ਸ੍ਰੇਸ਼ਟ ਆਕਾਰ ਦੇ ਨਾਲ ਧਾਗੇ ਦੇ ਨਾਲ ਪਰੋ ਕੇ ਜੜੇ ਹੋਏ, ਉਹ ਵੀ ਬੜੇ ਸੁੰਦਰ ਲੱਗ ਰਹੇ ਨੇ। ਉਨ੍ਹਾਂ ਦੀ ਚਮਕ ਵੀ ਬੜੀ ਸੁੰਦਰ ਆਭਾ ਹੋ ਰਹੀ ਹੈ।
ਕੁੰਡਲ ਡੋਲ ਕਪੋਲਨ ਉੱਪਰ ਮੁਕਤਾ ਡੋਲ ਜੇ ਮੋਲ ਵਿਸਾਲ।
ਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਠ ਦੇ ਵਿਚ ਬਹੁਤ ਹੀ ਸੁੰਦਰ ਮੋਤੀਆਂ ਦੀ ਮਾਲਾ ਹੈ। ਜਿਹੜੇ ਮੋਤੀ ਨੇ ਗੁਰੂ ਖਾਲਸਾ ਜੀ ਕੰਨਾਂ ਚ ਪਾਏ ਹੋਏ ਕੁੰਡਲ ਨੇ, ਉਨ੍ਹਾਂ ਨਾਲ ਵੀ ਮੋਤੀ ਲਮਕਦੇ ਨੇ। ਉਹ ਜਿਹੜੇ ਮੋਤੀ ਨੇ ਉਹ ਵੀ ਗੋਲਾ ਆਕਾਰ ਦੇ ਬਹੁਤ ਹੀ ਸੁੰਦਰ ਤੇ ਵਧੀਆ ਕਿਸਮ ਦੇ ਮੋਤੀ ਹਨ।
ਮੋਤਨ ਕੀ ਮਾਲ ਗਰੇ ਮੈਂ ਉਜਲ ਦਮਕਤ ਹੈ ਦੁੱਤ ਜਾਲ।
ਉਸੇ ਤਰ੍ਹਾਂ ਸਤਿਗੁਰਾਂ ਦੇ ਕੰਠ ਵਿਚ ਵੀ ਬੜੀ ਸੋਹਣੀ ਮੋਤੀਆਂ ਦੀ ਮਾਲਾ ਹੈ ਤੇ ਉਹ ਮੋਤੀ ਚਮਕ ਰਹੇ ਨੇ, ਦਮਕ ਰਹੇ ਨੇ। ਜਿਵੇਂ ਜਿਵੇਂ ਉਨ੍ਹਾਂ ਮੋਤੀਆਂ ਤੇ ਪ੍ਰਕਾਸ਼ ਪੈਂਦਾ ਉਹ ਮੋਤੀ ਚਮਕਦੇ ਨੇ। ਐਸੇ ਸੋਹਣੇ ਸੁੱਚੇ ਮੋਤੀਆਂ ਦੀ ਮਾਲਾ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕੰਠ ਵਿਚ ਹੈ। ਬਾਦਸ਼ਾਹੀ ਠਾਠ ਹੈ ਸਤਿਗੁਰਾਂ ਦੇ ਸਰੀਰ ਦਾ। ਸੀਸ ਤੇ ਬੜੀ ਸੁੰਦਰ ਜਗ੍ਹਾ ਕਲਗੀ ਹੈ, ਦਸਤਾਰਾ ਬਹੁਤ ਸੁੰਦਰ ਸਜਾਇਆ ਹੋਇਆ ਸਤਿਗੁਰਾਂ ਨੇ। ਮੋਢਿਆਂ ਤੇ ਦਕੂਲ ਹੈ ਔਰ ਉਸ ਦਕੂਲ ਦੇ ਵਿਚ ਖਾਲਸਾ ਜੀ ਬੜੇ ਸੋਹਣੇ ਹੀਰੇ ਜੜੇ ਹੋਏ ਨੇ ਤੇ ਗਲ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੋਤੀਆਂ ਦੀ ਮਾਲਾ। ਉਹ ਮੋਤੀਆਂ ਦੀ ਮਾਲਾ ਵੀ ਚਮਕ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੂਪ ਬਹੁਤ ਹੀ ਸੁੰਦਰ, ਬਹੁਤ ਹੀ ਸੁੰਦਰ ਆਭਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਦੀ ਤੇ ਬਹੁਤ ਸਾਰੀਆਂ ਇਸਤਰੀਆਂ ਸੁਹਾਗਣਾ ਉਹ ਸਤਿਗੁਰਾਂ ਦੇ ਆਲੇ ਦੁਆਲੇ ਇਕੱਠੀਆਂ ਹੋ ਕੇ ਚੱਲ ਰਹੀਆਂ ਨੇ ਔਰ ਉਨ੍ਹਾਂ ਦੇ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੁਰੇ ਜਾ ਰਹੇ ਨੇ।
ਕਰੇ ਸੰਗ ਦਾਸਨ ਲੈ ਗਮਨੇ ਜਹਾਂ ਸਭਾ ਸਤਿਗੁਰ ਸੁਖ ਦੇਣ।
ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਕੁਝ ਦਾਸ ਤੇ ਸੇਵਾਦਾਰ ਵੀ ਲਏ ਹੋਏ ਨੇ। ਉਹ ਦਾਸ ਤੇ ਸੇਵਾਦਾਰ ਸਤਿਗੁਰਾਂ ਦੇ ਨਾਲ ਨਾਲ ਤੁਰੇ ਜਾ ਰਹੇ ਨੇ ਉਸ ਜਗ੍ਹਾ ਤੇ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ, ਸਾਰੀ ਸਾਧਨਾਂ ਦੀ ਤਿਆਰੀ ਕੀਤੀ ਹੋਈ ਸੀ। ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਦੇ ਅੰਦਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੇਵਾਦਾਰਾਂ ਸਮੇਤ ਸੇਵਕਾਂ ਸਮੇਤ ਤੁਰੇ ਆ ਰਹੇ ਨੇ।
ਸ੍ਰੀ ਅਰਜਨ ਬਿਨ ਉੱਠੇ ਸਰਬੇ ਹੀਰ ਪ੍ਰਤਾਪ ਨਾ ਬੈਠੇ ਜਾਏ।
ਖਾਲਸਾ ਜੀ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਰਬਾਰ ਵਿਚ ਆਏ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਿਨਾਂ ਦਰਬਾਰ ਵਿਚ ਜਿੰਨੀ ਸੰਗਤ ਬੈਠੀ ਸੀ ਸਾਰੇ ਉੱਠ ਖਲੋਤੇ, ਸਭ ਉੱਠ ਖਲੋਤੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਤਾਪ ਇਤਨਾ ਜ਼ਿਆਦਾ ਸੀ ਕਿ ਕਿਸੇ ਕੋਲੋਂ ਚੱਲਿਆ ਨਹੀਂ ਸੀ ਜਾਂਦਾ, ਜਿਹੜਾ ਵੇਖਦਾ ਸੀ ਉੱਠ ਕੇ ਹੱਥ ਜੋੜ ਲੈਂਦਾ ਸੀ, ਏਡਾ ਵੱਡਾ ਪ੍ਰਤਾਪ ਸੀ ਛੇਵੇਂ ਪਾਤਸ਼ਾਹ ਦਾ। ਜਦੋਂ ਦਰਬਾਰ ਵਿਚ ਆਏ ਤੇ ਗੁਰੂ ਅਰਜਨ ਸਾਹਿਬ ਤਾਂ ਬੈਠੇ ਰਹੇ, ਸਤਿਗੁਰੂ ਜੀ ਦੇ ਸਤਿਗੁਰਾਂ ਤੋਂ ਬਿਨਾਂ ਬਾਕੀ ਜਿੰਨੀ ਸੰਗਤ ਬੈਠੀ ਸੀ ਦੀਵਾਨ ਵਿਚ ਸਭਾ ਵਿਚ ਸਾਰੇ ਉੱਠ ਖਲੋਤੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਤੇਜ ਪ੍ਰਤਾਪ ਇਤਨਾ ਹੈ ਕਿ ਸਤਿਗੁਰਾਂ ਦੇ ਤੇਜ ਪ੍ਰਤਾਪ ਦੇ ਮੂਹਰੇ ਕਿਸੇ ਕੋਲੋਂ ਬੈਠਿਆ ਨਹੀਂ ਜਾਂਦਾ।
ਹੱਥ ਜੋੜ ਕਰ ਬੰਧਨ ਠਾਨੇ ਚੌਂਦ ਛਿੱਤੇ ਦੇਖ ਤੇ ਰਖਾਏ।
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰ ਰਹੇ ਨੇ, ਚਾਰੇ ਪਾਸੇ ਸੰਗਤਾਂ ਵੇਖ ਕੇ ਹੱਥ ਜੋੜ ਕੇ ਸੀਸ ਝੁਕਾਉਂਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਸੀਸ ਝੁਕਾ ਕੇ ਨਾਲੇ ਦਰਸ਼ਨ ਕਰਦੇ ਨੇ, ਦਰਸ਼ਨ ਕਰ ਕਰਕੇ ਬਹੁਤ ਖੁਸ਼ ਹੋ ਰਹੇ ਨੇ, ਪ੍ਰਸੰਨ ਹੋ ਰਹੇ ਨੇ।
ਬਿਸ ਕੋ ਨਮੋ ਕੀਨ ਬੈਠਾਂਦੇ ਬਰਨੀ ਕਹਿ ਲਏ ਬਿਠਾਏ।
ਆ ਕੇ ਪਿਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਵੰਦਨਾ ਕੀਤੀ ਹੈ।
ਕਿਉਂਕਿ ਪਰਸ਼ੋਮਤੀ ਮਲਖੀਅਤ ਸੁਰ ਸਮਦਾਏ ਸਹਿਤ ਸੁਰ ਰਾਏ।
ਪਾਤਸ਼ਾਹ ਜੀ ਬੜੀ ਸੋਹਣੀ ਚੌਂਕੀ ਚੰਦਨ ਜੀ ਵਿਚ ਵਿਛਾਈ ਹੋਈ ਸੀ, ਉਸ ਚੌਂਕੀ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਸੋਭਨੀਕ ਹੋਣ ਲੱਗੇ ਨੇ। ਇਸ ਤਰ੍ਹਾਂ ਸੋਭ ਰਹੇ ਨੇ ਮਾਨੋ ਜਿਵੇਂ 33 ਕਰੋੜ ਦੇਵੀ ਦੇਵਤਿਆਂ ਵਿਚ ਬੈਠਾ ਰਾਜਾ ਇੰਦਰ ਸੋਭਦਾ ਹੈ। ਇੰਦਰ ਜੈਸੀ ਆਭਾ, ਪਰ ਸਤਿਗੁਰਾਂ ਦੀ ਆਭਾ ਤਾਂ ਕਰੋੜਾਂ ਇੰਦਰਾਂ ਦੇ ਸਮਾਨ, ਕਰੋੜਾਂ ਇੰਦਰ ਵੀ ਆ ਕੇ ਆਪਣੀ ਆਪ ਅਲੰਕ੍ਰਿਤੀ ਵਿਖਾਉਣ ਤੇ ਛੇਵੇਂ ਪਾਤਸ਼ਾਹ ਦੇ ਸਰੂਪ ਦੇ ਬਰੋਬਰ ਨਹੀਂ ਹੋ ਸਕਦੇ। ਐਸੀ ਸੁੰਦਰ ਆਭਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ, ਵਰਣਨ ਨਹੀਂ ਕੀਤੀ ਜਾ ਸਕਦੀ। ਜੈਸੇ ਦੇਵਤਿਆਂ ਦੀ ਸਭਾ ਵਿਚ ਹੁਣ ਖਾਲਸਾ ਜੀ ਉਪਮਾ ਦੇਣ ਵਾਸਤੇ ਗੱਲ ਨੂੰ ਸਮਝਣ ਲਈ ਕੋਈ ਨਾ ਕੋਈ ਉਪਮਾ ਉਦਾਹਰਣ ਤਾਂ ਦੇਣੀ ਪੈਂਦੀ ਹੈ ਨਾ, ਇਸ ਕਰਕੇ ਉਪਮਾ ਦੇ ਨਿਰਾਲਾ ਹੁੰਦਾ ਹੈ। ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੜੀ ਸੋਹਣੀ ਚੰਦਨ ਦੀ ਚੌਂਕੀ ਹੈ, ਉਸ ਚੌਂਕੀ ਤੇ ਬੈਠੇ ਸਾਰੇ ਸਿੱਖਾਂ ਵਿਚ ਸੋਭਨੀਕ ਹੋ ਰਹੇ ਨੇ।
ਰੂਪ ਮਿਲੋਕਤ ਦੇਤ ਆਸ਼ਿਕਾ ਜੁਗ ਜੁਗ ਜੀਵੋ ਗੁਰੂ ਕੋ ਨੰਦ।
ਗੁਰਾਂ ਦਾ ਸੋਹਣਾ ਰੂਪ ਵੇਖ ਵੇਖ ਕੇ ਸਭ ਅਸੀਸਾਂ ਦਿੰਦੇ ਨੇ।
ਉੱਥੇ
ਬਹੁਤ ਸਾਰੇ ਬ੍ਰਾਹਮਣ ਵੀ ਆ ਕੇ ਇਕੱਠੇ ਹੋਏ, ਕੁਲ ਪੁਰੋਹਿਤ ਵੀ ਆਏ ਹੋਏ ਤੇ ਸਭ ਛੇਵੇਂ ਪਾਤਸ਼ਾਹ ਨੂੰ ਅਸੀਸਾਂ ਦਿੰਦੇ, ਸੰਗਤਾਂ ਵੀ ਅਸੀਸਾਂ ਦਿੰਦੀਆਂ। ਕਹਿੰਦੇ ਹੇ ਗੁਰੂ ਕੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਜੁਗਾਂ ਜੁਗਾਂ ਤੱਕ ਜੀਵੋ, ਜੁਗਾਂ ਜੁਗਾਂ ਤੱਕ ਜੀਵੋ। ਇਸ ਤਰ੍ਹਾਂ ਦੀਆਂ ਅਸੀਸਾਂ ਸੰਗਤਾਂ ਤੇ ਹੋਰ ਬਹੁਤ ਸਾਰੇ ਜਿਹੜੇ ਕੁਲ ਦੇ ਮਰਾਸ਼ੀ ਆਦਿਕ ਨੇ ਦੇ ਰਹੇ ਨੇ।
ਇਹ ਉਤਸਵ ਹਮ ਹਿਰਨ ਕਰ ਹੈ ਮੋਰ ਬਿਆਹ ਕੋ ਹੋਏ ਬਿਲੰਦ।
ਕਹਿੰਦੇ ਸਾਡੇ ਵੱਡੇ ਭਾਗ ਕਿ ਸਾਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਗਾਈ ਦਾ ਇਹ ਉਤਸਵ ਵੇਖਣ ਨੂੰ ਸਮਾਂ ਪ੍ਰਾਪਤ ਹੋ ਰਿਹਾ। ਤੇ ਜਿੱਥੇ ਸਤਿਗੁਰਾਂ ਦੀ ਸਗਾਈ ਦਾ ਇਹ ਉਤਸਵ ਅਸੀਂ ਵੇਖਿਆ, ਉਸ ਦਿਨ ਤੋਂ ਬਲਿਹਾਰ ਜਾਵਾਂਗੇ ਜਿਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਹੋਵੇਗੀ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਵਿਵਾਹ ਹੋਵੇਗਾ।
ਦੀਵਾਨ ਧਨੀ ਹੋਏ ਅਕਸ਼ਰ ਇਸ ਸਤਗੁਰ ਕੋ ਘਰ ਧਨਵੰਦ।
ਦੀਵਾਨ ਚੰਦੂ ਵੀ ਬੜਾ ਧਨੀ ਹੈ, ਉਹ ਵੀ ਬੜਾ ਸ਼ਾਹੂਕਾਰ ਹੈ, ਉਹਦੇ ਕੋਲ ਵੀ ਕਿਸੇ ਪ੍ਰਕਾਰ ਦੀ ਕਮੀ ਨਹੀਂ। ਤੇ ਕਹਿੰਦੇ ਇਧਰ ਗੁਰੂ ਅਰਜਨ ਸਾਹਿਬ ਦੇ ਘਰ ਵਿਚ ਵੀ ਕੋਈ ਕਮੀ ਨਹੀਂ ਹੈ, ਸਤਗੁਰਾਂ ਦਾ ਘਰ ਵੀ ਧਨਵਾਨ ਹੈ, ਇੱਥੇ ਵੀ ਕਿਸੇ ਪ੍ਰਕਾਰ ਦੀ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਹੈ।
ਮੰਗਲ ਹੋਏ ਬ੍ਰਿੰਦ ਨਰ ਸੁਖ ਲੈ ਭਇਓ ਮੋਲ ਮੇਲ ਸਮਕੋ ਅਤ ਦੁੰਦ।
ਕਹਿੰਦੇ ਹੁਣ ਮੰਗਲਾਂ ਦਾ ਸਮਾਂ ਹੈ, ਖੁਸ਼ੀਆਂ ਦਾ ਸਮਾਂ ਹੈ, ਤੇ ਖੁਸ਼ੀਆਂ ਦੇ ਇਸ ਮੰਗਲਾਂ ਦੇ ਸਮੇਂ ਵਿਚ ਸਭ ਵੇਖ ਵੇਖ ਕੇ ਆਨੰਦਿਤ ਹੋ ਰਹੇ ਨੇ। ਕਹਿੰਦੇ ਮੇਲ ਦਾ ਸਮਾਂ ਹੈ, ਇਸ ਵੇਲੇ ਬੜੀਆਂ ਭਾਰੀਆਂ ਖੁਸ਼ੀਆਂ ਤੇ ਮੰਗਲ ਪਾਰਾਂ ਦਾ ਸਮਾਂ ਹੈ।
ਸਤਿਗੁਰ ਮੁਖ ਦਿਸ਼ ਨੈਣ ਲਗਾਏ ਦਰਸ਼ਨ ਕਰ ਧੜਕ ਉਠਾਨ।
ਨਿਗਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਿਹਰੇ ਤੇ ਲੱਗੀ ਹੋਈ ਹੈ, ਕੋਈ ਅੱਖ ਐਸੀ ਨਹੀਂ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੂੰ ਨਾ ਵੇਖਦੀ ਹੋਵੇ। ਹਜ਼ਾਰਾਂ ਸਿੱਖ ਸੈਂਕੜੇ ਸਿੱਖ ਬੈਠੇ ਨੇ, ਸਭ ਦੀ ਨਿਗਾਹ ਛੇਵੇਂ ਪਾਤਸ਼ਾਹ ਦੇ ਸਰੂਪ ਤੇ ਲੱਗੀ, ਇੱਕ ਟਕੀ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨਾਲ ਲੱਗੀ ਹੋਈ, ਔਰ ਸਭ ਦਰਸ਼ਨ ਕਰ ਕਰਕੇ ਆਨੰਦਿਤ ਹੋ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ।
ਕੋ ਬੈਠੇ ਕੋ ਖਰੋ ਤਹਾ ਮਿਲ ਨਰ ਫੇ ਅਨਗਨ ਥੋੜੇ ਥਾਨ।
ਕੋਈ ਬੈਠਾ ਹੈ, ਕੋਈ ਖਲੋਤਾ ਪਿਛਲੇ ਪਾਸੇ, ਕਿਉਂਕਿ ਕਈਆਂ ਨੂੰ ਬੈਠਣ ਨੂੰ ਥਾਂ ਨਹੀਂ ਮਿਲੀ। ਕਈ ਬੈਠੇ ਨੇ, ਕਈ ਖਲੋ ਕੇ ਮਿਲ ਕੇ ਇਕੱਠੇ ਹੋ ਕੇ ਵੇਖ ਰਹੇ ਨੇ, ਥੋੜੀ ਜਗ੍ਹਾ ਦੇ ਵਿਚ ਬਹੁਤ ਸਾਰੀ ਸੰਗਤ ਇਕੱਠੀ ਹੋਈ ਹੈ, ਕੌਤਕ ਵੇਖ ਰਹੀ ਹੈ, ਗੁਰੂ ਘਰ ਦੀਆਂ ਇਹ ਖੁਸ਼ੀਆਂ ਭਰਿਆ ਸਮਾਗਮ ਵੇਖ ਰਹੇ ਨੇ।
ਇਤਨੇ ਮੈਂ ਦਿੱਲੀ ਤੇ ਸੰਗਤ ਪਠਿਓ ਦੂਤੀ ਆਇਓ ਬੋ ਚਾਲ।
ਇਧਰ ਤਿਆਰੀ ਹੋ ਚੁੱਕੀ ਹੈ ਪੂਰੀ ਸਗਨਾਂ ਦੀ, ਉਧਰ ਜਿਹੜੇ ਚੰਦੂ ਦੇ ਭੇਜੇ ਹੋਏ ਅਹਿਲਕਾਰ ਸਨ, ਸਗਨ ਲੈ ਕੇ ਆਏ ਹੋਏ ਪੰਡਿਤ ਤੇ ਨਾਈ ਸੀ, ਉਹ ਵੀ ਪਹੁੰਚੇ ਹੋਏ ਸੀ, ਤੇ ਇਤਨੇ ਨੂੰ ਦਿੱਲੀ ਦੀ ਸੰਗਤ ਦਾ ਭੇਜਿਆ ਹੋਇਆ ਇਕ ਦੂਤ ਸਿੱਖ ਚਿੱਠੀ ਲੈ ਕੇ, ਜੋ ਦਿੱਲੀ ਦੀ ਸੰਗਤ ਨੇ ਲਿਖੀ ਸੀ ਉਹ ਚਿੱਠੀ ਲੈ ਕੇ, ਸੰਗਤ ਦਾ ਸੁਨੇਹਾ ਲੈ ਕੇ ਉਹ ਸੇਵਾਦਾਰ ਸਿੱਖ ਚੱਲ ਕੇ ਮਹਾਰਾਜ ਜੀ ਕੋਲ ਆਇਆ ਹੈ।
ਸ੍ਰੀ ਅਰਜਨ ਕੋ
ਦਿਸ ਫਾਮੀ ਹੱਥ
ਜੋੜ ਕਰ ਨਮਰੀ ਪਾਲ।
ਉਹ ਸਿੱਖ ਆਇਆ ਆ ਕੇ ਗੁਰੂ ਅਰਜਨ ਸਾਹਿਬ ਦੇ ਕੋਲ ਪਹੁੰਚਿਆ, ਤੇ ਬੜੇ ਅਦਬ ਨਾਲ ਸਤਿਕਾਰ ਨਾਲ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਤੇ ਨਿਮਰਤਾ ਨਾਲ ਨਮਸਕਾਰ ਕੀਤੀ। ਬਾਅਦ ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਝੁਕ ਕੇ ਵੰਦਨਾ ਕੀਤੀ ਹੈ।
ਮਹਾਰਾਜ ਅਰਦਾਸ ਇਕ ਮੈਂ ਲਿਆਇਓ ਅਗਲੇ ਸੰਭਾਲ।
ਸੇਵਕ ਨੇ ਬੇਨਤੀ ਕੀਤੀ ਜੋ ਦਿੱਲੀ ਤੋਂ ਆਇਆ, ਕਹਿਣ ਲੱਗਾ ਹੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ, ਮੈਂ ਇਕ ਅਰਦਾਸ ਲੈ ਕੇ ਆਇਆ ਹਾਂ ਜੋ ਦਿੱਲੀ ਦੀ ਸੰਗਤ ਨੇ ਭੇਜੀ। ਆਪ ਦੀ ਕਿਰਪਾ ਕਰੋ, ਜੋ ਅਰਦਾਸ ਮੈਂ ਲੈ ਕੇ ਆਇਆ ਉਸ ਅਰਦਾਸ ਨੂੰ ਆਪ ਜੀ ਸੰਭਾਲੋ। ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰਦੇ ਆ, ਲਿਖੀ ਹੋਈ ਚਿੱਠੀ ਸੀ ਉਹ ਚਿੱਠੀ ਗੁਰੂ ਸਾਹਿਬ ਨੂੰ ਭੇਟ ਕਰਦੇ ਆ। ਕਹਿੰਦਾ ਮਹਾਰਾਜ ਅਰਦਾਸ ਹੈ ਸੰਗਤ ਦੀ, ਆਪ ਜੀ ਕਿਰਪਾ ਕਰਕੇ ਇਸ ਅਰਦਾਸ ਨੂੰ ਆਪਣੇ ਕੋਲ ਸੰਭਾਲੋ।
ਹੋਏ ਕੰਤ ਬਿਰਤੰਤ ਲਿਖੀ ਜਾ ਕੀਜੈ ਜੋ ਕਾਜ ਵਿਸਾਲ।
ਮਹਾਰਾਜ ਜੀ ਆਪ ਜੀ ਪਹਿਲਾਂ ਇਕਾਂਤ ਵਿਚ ਬੈਠ ਕੇ ਇਸ ਗੱਲ ਦੀ ਵਿਚਾਰ ਕਰ ਲੋ ਜੋ ਸੰਗਤ ਨੇ ਚਿੱਠੀ ਭੇਜੀ ਹੈ। ਇਹ ਸਾਰਿਆਂ ਵਿਚ ਬਹਿ ਕੇ ਵਿਚਾਰਨ ਵਾਲੀ ਨਹੀਂ, ਆਪਣੇ ਕੁਝ ਨਿਕਟਵਰਤੀ ਸਿੱਖਾਂ ਦੇ ਸਮੇਤ ਇਹ ਗੱਲ ਦੀ ਆਪਣੇ ਕੋਲ ਇਕਾਂਤ ਵਿਚ ਬੈਠ ਕੇ ਵਿਚਾਰ ਕਰ ਲੋ ਕਿ ਸਾਰਾ ਮਸਲਾ ਕੀ ਹੈ, ਸੰਗਤ ਨੇ ਦਿੱਲੀ ਤੋਂ ਇਹ ਚਿੱਠੀ ਆਪ ਜੀ ਦੇ ਚਰਨਾਂ ਵਿਚ ਕਿਉਂ ਭੇਜੀ ਹੈ।
ਤੂਰਨ ਹੀਰੋ ਦੇਰ ਨਾ ਛਾਨੋ ਸ਼ਗਨ ਬਾਤ ਕਰੀਏ ਪਸ਼ਚਾਤ।
ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਪਹਿਲਾਂ ਇਸ ਚਿੱਠੀ ਨੂੰ ਵੇਖੋ, ਇਸ ਚਿੱਠੀ ਨੂੰ ਚੰਗੀ ਤਰ੍ਹਾਂ ਪੜ੍ਹੋ। ਸ਼ਗਨ ਦਾ ਜਿਹੜਾ ਕੰਮ ਹੈ ਉਹ ਬਾਅਦ ਵਿਚ ਕਰਿਆ, ਹਾਲੇ ਪਹਿਲਾਂ ਸ਼ਗਨ, ਕਿਉਂਕਿ ਜੇ ਸ਼ਗਨ ਲੱਗ ਗਏ ਫਿਰ ਇਸ ਚਿੱਠੀ ਦਾ ਕੋਈ ਪ੍ਰਯੋਜਨ ਨਹੀਂ ਰਹਿ ਜਾਣਾ। ਮਹਾਰਾਜ ਜੀ ਆਪ ਜੀ ਇਹ ਚਿੱਠੀ ਪਹਿਲਾਂ ਪੜ੍ਹ ਲੋ, ਚੰਗੀ ਤਰ੍ਹਾਂ ਇਕਾਂਤ ਵਿਚ ਬੈਠ ਕੇ ਇਹਦੀ ਵਿਚਾਰ ਕਰ ਲਵੋ। ਔਰ ਇਹ ਜਿਹੜੀ ਸਗਾਈ ਦੀ ਗੱਲ ਹੈ, ਸ਼ਗਨ ਦੀ ਬਾਤ ਹੈ, ਇਹ ਬਾਅਦ ਵਿਚ ਆਪ ਜੀ ਪਸ਼ਚਾਤ ਬਾਅਦ ਵਿਚ ਕਰ ਲੈਣਾ।
ਸੁਣਤੀ ਉੱਠੇ ਸਤਿਗੁਰ ਛਿਨ ਮੈਂ ਬੈਠਿਓ ਸਿੱਖ ਇਕ ਸਭ ਗਿਆਤ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੁਣ ਕੇ ਆਸਣ ਤੋਂ ਉੱਠੇ ਤੇ ਇਕਾਂਤ ਵਾਲੇ ਪਾਸੇ ਚਲੇ ਗਏ ਜਿੱਥੇ ਸਤਿਗੁਰਾਂ ਦੀ ਸੁਰਤੀ ਨਾਲ ਮਿਲਦੇ ਜੁਲਦੇ ਸਿੱਖ ਬੈਠੇ ਸੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਸਿੱਖ, ਸਤਿਗੁਰਾਂ ਦੇ ਵਿਸ਼ਵਾਸ ਪਾਤਰ ਭਰੋਸੇ ਵਾਲੇ ਨਿਕਟਵਰਤੀ ਸਿੱਖ ਸੀ, ਉਹ ਸਤਿਗੁਰਾਂ ਦੇ ਨਾਲ ਉੱਠ ਕੇ ਗਏ ਨੇ। ਔਰ ਇਕਾਂਤ ਵਾਲੀ ਥਾਂ ਤੇ, ਕਿਉਂਕਿ ਇੱਥੇ ਤਾਂ ਹਜ਼ਾਰਾਂ ਸਿੱਖ ਬੈਠੇ ਸੀ, ਸਾਰਿਆਂ ਵਿਚ ਇਸ ਗੱਲ ਦਾ ਮਸਲਾ ਵਿਚਾਰਿਆ ਨਹੀਂ ਸੀ ਜਾ ਸਕਦਾ, ਇਸ ਕਰਕੇ ਕੁਝ ਕੁ ਨਿਕਟਵਰਤੀ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਇਕਾਂਤ ਵਿਚ ਬੈਠੇ ਹਨ।
ਬੈਠੇ ਸਿੱਖ ਇਕ ਸਭ ਗਿਆਤ।
ਸਾਰੇ ਸਿੱਖ ਜਿੰਨੇ ਨੇ ਉਹ ਮਹਾਰਾਜ ਜੀ ਦੇ ਕੋਲ ਬੈਠੇ, ਤੇ ਉਹ ਇਕ ਸਿੱਖ ਵੀ ਆ ਕੇ ਸਤਿਗੁਰਾਂ ਕੋਲ ਬੈਠਾ, ਜਿਹੜਾ ਦਿੱਲੀ ਦੇ ਇਸ ਸਾਰੇ ਪ੍ਰਸੰਗ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਜਿਹਨੇ ਕੋਲ ਬੈਠ ਕੇ ਚੰਦੂ ਦੀਆਂ ਸਾਰੀਆਂ ਗੱਲਾਂ ਸੁਣੀਆਂ ਸਨ, ਉਹ ਸਿੱਖ ਵੀ ਆ ਕੇ ਬੈਠਾ ਹੈ।
ਬੈਠੀ ਸਿੱਖ ਇਕ ਸਭ ਗਿਆਤ ਭੂਤ ਪਵਿਕਤ ਵਰਤੈ ਜਾਣਤ ਸਦਾ ਚਿਤ ਸ਼ਾਂਤ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਭੂਤ ਕਾਲ ਵਿਚ ਜੋ ਹੋਇਆ ਜਾਂ ਆਉਣ ਵਾਲੇ ਸਮੇਂ ਚ ਜੋ ਕੁਝ ਵਰਤਣਾ ਉਹ ਜਾਣਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੇਪਰਵਾਹ ਨੇ, ਬੇਪਰਵਾਹੀ ਦੇ ਰੰਗ ਵਿਚ ਗੁਰੂ ਅਰਜਨ ਸਾਹਿਬ ਜੀ ਰੰਗੇ ਹੋਏ ਨੇ।
ਮਗਨ ਰਹਿ ਗੁਰ ਸ਼ਬਦ ਬਿਖੈ ਨਿਤ ਮਨ ਗੁਰ ਚਰਨ ਬਿਖੈ ਦਿਨ ਰਾਤ।
ਸਿੱਖ ਵੀ ਉੱਥੇ ਬੈਠਾ ਸੀ, ਐਸਾ ਸਿੱਖ ਜਿਹੜਾ ਪਿਛਲੇ ਸਮੇਂ ਬਾਰੇ ਵੀ ਜਾਣਦਾ ਤੇ ਭਵਿੱਖਤ ਬਾਰੇ ਵੀ ਜਾਣਦਾ ਸੀ, ਬੇਪਰਵਾਹ ਤੇ ਸਦਾ ਸ਼ਾਂਤ ਚਿਤ ਰਹਿਣ ਵਾਲਾ ਉਹ ਸਿੱਖ ਮਗਨ ਰਹਿੰਦਾ ਹਰ ਵੇਲੇ ਗੁਰੂ ਕੇ ਸ਼ਬਦ ਵਿਚ, ਔਰ ਜਿਸ ਦਾ ਮਨ ਹਰ ਵੇਲੇ ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।
ਪ੍ਰਭੂ ਇਹ ਬਾਤ।
ਖਾਲਸਾ ਜੀ ਜਦੋਂ ਸਤਿਗੁਰੂ ਜੀ ਉੱਠਣ ਲੱਗੇ ਨਾ ਸਭਾ ਵਿਚੋਂ, ਤੇ ਉਹ ਜਿਹੜਾ ਬ੍ਰਹਮ ਗਿਆਨੀ ਸਿੱਖ ਬੈਠਾ ਸੀ ਉਹ ਬੋਲ ਪਿਆ, ਕਹਿਣ ਲੱਗਾ ਸਤਿਗੁਰੂ ਜੀ ਇਹ ਗੱਲ ਲੁਕੀ ਤਾਂ ਰਹਿਣੀ ਨੀ, ਆਪ ਜੀ ਉੱਠ ਕੇ ਇਕਾਂਤ ਵੱਲ ਚੱਲੇ ਹੋ, ਇਹ ਜਿਹੜੀ ਗੱਲ ਹੈ ਇਹ ਲੁਕੀ ਨੀ ਰਹਿਣੀ, ਇਹ ਤਾਂ ਪਾਤਸ਼ਾਹ ਜੀ ਸਾਰੀ ਸੰਗਤ ਵਿਚ ਪ੍ਰਗਟ ਹੋ ਹੀ ਜਾਣੀ, ਕਿਉਂਕਿ ਦਿੱਲੀ ਤੋਂ ਜਿਹੜਾ ਸਿੱਖ ਆਇਆ ਸੀ ਉਹ ਕਹਿੰਦਾ ਮਹਾਰਾਜ ਇਕਾਂਤ ਵਿਚ ਬਹਿ ਕੇ ਇਸ ਗੱਲ ਦੀ ਵਿਚਾਰ ਕਰੋ। ਇਸ ਕਰਕੇ ਸਤਿਗੁਰੂ ਜੀ ਉੱਠ ਕੇ ਚੱਲੇ ਸਨ, ਤੇ ਉਹ ਬ੍ਰਹਮ ਗਿਆਨੀ ਸਿੱਖ ਜਿਹੜਾ ਭੂਤ ਭਵਿੱਖ ਸਮੇਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ وہ بولیا لاگے ہو کہن لگا ستگرو جی آپ جی اٹھ کے چلے ہو پر یہ جڑی گل ہے یہ لکی ہوئی نہیں رہنی یہ سارے پاس پرگٹ ہو جانی ہے پرگٹ ہو جانی ہے
شردا ہین ہنکار پات کی جس کی ستا نلیو ہت تات
میں جاندا ہاں یہ چٹھی کتھوں آئی ہے کیویں آئی ہے کیونکہ چندو پاپی شردا تو ہین ہے پات کی ہے اسے کھوتے ہی بول رہا نڈر سی بے پرواہ سی انہوں یہ پرواہ نہیں کہ ہندوستان دے بادشاہ دا دیوان ہے چندو جے میں اتھے بولاں گا میری چگلی وہ تک پہنچے گی ہو سکتا مینو سزا دے وے تاڑنا کرے پر انہوں پرواہ نہیں سی سکھ نو کہندا پادشاہ ہندوستان دا بادشاہ وہ دیوان چندو بڑا پاتکی ہے پاپی ہے وہ بڑا ہنکاری ہے اتنا ہنکاری ہے کہ مہاراج وہ لڑکی دا رشتہ آپ جی چھویں پاتشاہ گرو ہرگوبند واسطے نہ لو وہ لڑکی دا رشتہ آپ جی پروان نہ
کرو نوری میں مر بچتا
آپ نو چبارا بنتا سکھ نو ویکھو کنا آتم گیانی سکھ ہوے گا کہ بنا پڑھیا سب کچھ جاندا کہ چٹھی چ کی لکھیا آیا ہے کہندا مہاراج وہ چبارے نال ٹکرا مارن دے انہوں چبارا جو ہے چبارے نو تے ٹکرا پیندیاں ہی پیندیاں نے بجلیاں بھی چباریاں تے بھی چمک کے پیندیاں بدل بھی کڑک کے چباریاں تے پیندے نے تے مہاراج جی انہوں چبارے نال ٹکرا مارن دے تے اس پاپی نو ایک موری وچ پچھتا پچھتا کے مرنا پوے گا پاو ایک پڑپنجے دے ہتھوں نو موت سہنی پوے گی
جسے چھپایو چات ہو اب سو بدتا سب میں پل پانت
گل آپ جی لکانا چاہتے ویسے لکڑی نہیں ہے یہ تو سارا مہاراج سچی پاتشاہ جی بدت ہو جانی ہے یہ گل سارا پلی پرکار پرگٹ ہو جانی ہے یہ گل ہوں کوئی لکی چھپی نہیں رہنی
کوکر کوکت کی سم پاپی گجراجن گر کمی نہ
کتیاں دا کم ہوندا کوکنا تے پونکنا پر جڑا گجراج ہاتھی ہے وہ کدے اپنی جھولدی ہوئی مس چال کتیاں دے پونکن تے نہیں چھڈدا کتے پونک پونک کے پیندے نے انہوں پر گجراج ہاتھی اپنی چال جڑا اپنی مس چال نہیں تیاگدا اسی طرح چلدا ہے کوکنا دے سمان بولن والے دیوان چندو ورگیاں دے کہن نال گرو کی چال تے کوئی فرق نہیں پین والا
ساکت سانگ نہ بنے تم
کو ساکت ہے بڑا بڑا ساکت ہے چندو او دے نال آپ جی دا سنگ نہیں بننا گرو گھر دا میل اس ساکت نال نہیں ہونا اس کر کے اس گل دی بچار کر کے او دی لڑکی دا رشتہ تیاگ دے او دی لڑکی دا رشتہ قبول کرن یوگ نہیں ہے
سن چلو کس کر تس ہٹکت چوشن رہو کو نہ بچ کوئے
سکھ اچن چیت بولن لگ پیا ہلے دوجے کسے سکھاں نو نہیں سی پتا لاگے جڑے سکھ بیٹھے سی سیوک بیٹھے چٹ کے کھلو گئے کہندے ہو گرسکھا کی بولی جانا چپ کر جا یہو جی گلا کیوں کہنا ادا دے بول کیوں بولدا ہے
ات شادی میں بک سم کہ
ات شادی دا سماں خوشی دا سماگم گرو ارجن صاحب دے صاحبزادے شری ہرگوبند صاحب دے سگائی دا سماں ہے یہو جہ خوشی دے سمے چ تو زہر ورگیاں گلا بول رہا کیوں بولنا ہوں ہوراں نوں نہیں سی پتا کہ چٹھی وچ کی لکھیا آیا پر انہوں پتا سی انترجامی سکھ سی وہ بھوت بھوک دے سمے نوں جاندا سی کہندے تو ایتھے بیٹھا کیوں اس طرح دیاں گلاں کہہ رہا ہے یہو جہ خوشی دے سمے تو زہر بھریاں گلاں اپنے منہ تو کیوں بولدا ویکھ تاں صحیح گرو گھر وچ کہو جہا خوشی دا سماگم بنیا ہویا ہے
انترجامی شری ارجن تب
یامی دھن گرو ارجن صاحب سب کچھ جانی جان جانتے سن سکھ اٹھ کے سکھ دے گل پی لگے مہاراج نے ہاتھ اوپر کیتا ساری سنگت نو تیرج دے کے آخیا بھائی شانت ہو کے آنند سہت بیٹھ جاؤ
تیرج ترو کرے ہم ایسے بیٹھے گا وہ گن گوبند.
مہاراشی نے وہ سکھ نو بھی کیا, وہ سکھ کہنا میں تا سچ کہہ رہا میرے گل کیوں پیندے ہو, وہ کہن تو یہو جی گلا کیوں کردا, کہنا میں تا سچائی دس رہا. خالصا جی اینے نو ستگرو جی بولے کہندے بھائی سکھا جویں تو کہنا اسی طرح ہی کران گے, بیٹھو تے بیٹھ کے گوبند دے پرمیشر دے گن گاؤ, اکال پورک پرمیشر دی کیرتی گاؤ.
کنت برتنت پڑیو سب لکھی کھٹائی کی جو مند.
گرو جی اٹھ کے کانت وچ چلے گئے اور کانت وچ جا کے جڑی چٹھی سنگت نے دلی تو بھیجی سی وہ چٹھی مہاراج سچے پاتشاہ جی نے پڑھی ہے. پڑھ کے جنی کھٹیائی سی چندو پاپی نے جڑے کھوٹے بول گرو نانک صاحب دے گھر پرتی بولے وہ بھی سنگت نے لکھ کے بھیجے سن. ستگرو سچی پاتشاہ نے جان لیا کہ چندو بڑا کھوٹا ہے, ہنکاری ہے, وہ اندر اپنی جات دا اپنے تن دا اپنے رتبے دا بڑا بھاری مان تے ہنکار ہے.
سب سنگت کو ای منورت نینا تالی جا جگ بند.
جن سنگت سی جنہ نو پتا لگا کہ چندو نے ادھاں دے بول کہے نے گرو گھر نو موری تے آپ چبارا بنیا, تے سنگت نے بھی آخیا ستگراں نو. ساری سنگت دا بھی یہی متنت سی, دلی دی سنگت دا بھی, ایتھے جڑے سکھ سی انہاں دا بھی یہی سبھاؤ بن گیا. کہن لگے بادشاہ اے تاں بڑا ہنکاری ہے, پاپی ہے, پاپی ہے, ایدی لڑکی دا رشتہ آپ جی نہ لو, یہی ساری سنگت دا منورت ہے.
پچھ ارداس سبا میں آئے ہیر اٹھے مانم سمندائے.
چٹھی ستگراں نے پڑھی تے پڑھ کے چٹھی وچ جو کچھ دلی دی سنگت نے لکھ کے بھیجیا سی چنگی طرح وچارن تو بعد اپنے انہاں ہی کچھ نکٹ ورتی سکھاں دے سمیت ستگرو جی واپس سبا وچ آئے.
نج گادی پر بیٹھ براجے جگت گرو سکھن سکھ دائے.
گرو ارجن صاحب جی واپس اپنے آسن تے گرتا گدی تے آ کے بیٹھے براجمان ہوئے, ساری سنگت وچ سوبنیک ہو رہے نے تے سنگت دی نگاہ مہاراج گرو ارجن صاحب تے ٹکی ہوئی کہ پتہ نہیں کی کھیڈ ورتی ہے. اچانک ستگرو جی اٹھ کے اندر ایکانت وچ چلے گئے نے, کی ہوئے گا کی بنے گا. اس کر کے کئی سکھاں دے ہردیاں دے اتے وسمک چنھ جے بنے ہوئے حیرانی دی اوستھا بنی ہوئی ہے.
مہادیو آدک تو بوجیو کھتری دوشت ہنکار بدائے.
وڈے پراسن بابا مہادیو جی وہ بھی لاگے سن, دھن گرو ارجن صاحب سچے پاتشاہ جی بابا مہادیو جی نال صلاح کرن لگے. مہاراج جی بابا مہادیو جی نو کہندے بابا جی ویر جی جڑے کھتری دی لڑکی دا رشتہ شری ہرگوبند صاحب واسطے آیا ہے دیوان چندو, او کھتری چندو تا بڑا ہنکاری ہے, او تا بڑا دوست ہے, دوست ہنکار بدائے, اس دوست دے اندر بہت پاری ہنکار ہے, انہوں دے اندر ہنکار بدتا جا رہے ہیں.
بول بگاڑ بسال پہو دو.
او بول بگاڑ بھی ہے, ایڈے پیڑے بول, ہنکاری بندہ ہوئے پر بول بگاڑ دا ہوئے, او ہنکاری بھی ہے جو بول بگاڑ بھی ہوتا بڑے پیڑے بول بولن والا ہے.
نینا تولے نو بھنے آئے.
بابا مہادیو جی او دی لڑکی دا رشتہ لینا بندا نہیں, جڑیاں گلاں انہیں ہن کیتیاں نے ایسیاں گلاں سنن تو بعد تے سنگت دی بینتی سنن تو بعد ہن او دی لڑکی دا رشتہ شری ہرگوبند صاحب واسطے لئیے, اے لینا بندا نہیں.
مہادیو درد سالو آدک سبن سلا گئی تس پائے.
لاگے بابا مہادیو جی بیٹھے سی برہم گیانی بابا بٹا صاحب جی, بھائی سالو جی, بھائی گرداس جی, یہ جن سکھ سن مہاراج سچے پاتشاہ جی انہاں نال سارے نکٹ ورتے سی, سلاح بھی انہاں نال کردے سن. بابا بڈھا صاحب جی بھی ستگراں دے صلاح کاراں چ اک سن, تے انہاں نال ستگرو جی صلاح کر رہے, صلاح کر کے سارے سکھ بولے. گرو ارجن صاحب پنجویں پاتشاہ جی نوں کہن لگے,
راور جان تمود گمانے تیس مندنی کو نہ سہائے.
مہادیو جی نے بھی یہی صلاح دتی, کہن لگے ستگرو جی جیڑا ایڈا مانی ہنکاری ہے ہونی ایسیاں باتاں کر رہے اگے پتا نہیں کی کرے کی کوے, ایسا ہنکاری ہے جو مہا مورکھ ہے, گمانی ہے,
ਉਹਦੇ ਨਾਲ ਰਿਸ਼ਤਾ ਜੋੜਨਾ ਸੰਬੰਧ ਜੋੜਨਾ ਇਹ ਚੰਗਾ ਨਹੀਂ ਹੈ। ਇੱਕ ਬ੍ਰਾਹਮਣ ਬੈਠਾ ਸੀ ਉੱਥੋਂ ਆਇਆ ਹੋਇਆ, ਉਹ ਬੋਲਿਆ ਕੋਲੋਂ, ਕਹਿਣ ਲੱਗਾ ਜੀ ਤੁਸੀਂ ਸਮਾਂ ਕਿਉਂ ਬਤੀਤ ਕਰ ਰਹੇ, ਹੁਣ ਬੜਾ ਸ਼ੁਭ ਸਮਾਂ ਹੈ, ਭਲਾ ਸਮਾਂ, ਇਹ ਸਮਾਂ ਬੀਤ ਚੱਲਿਆ ਹੈ।
ਤਿਲਕ ਕਰਾਓ ਅਬ ਨਿਜ ਸੁਤ ਕੋ ਬਣੇ ਸੰਬੰਧ ਵਿਘਨ ਬਿਨ ਸਾਏ।
ਉਹ ਆਏ ਬੈਠੇ ਨੇ ਪੰਡਿਤ ਜੀ ਹੋਣੀ, ਸਗਾਈ ਦਾ ਸਮਾਨ ਲੈ ਕੇ, ਸ਼ਗਨਾਂ ਦਾ ਸਮਾਨ ਲੈ ਕੇ ਪਹੁੰਚੇ ਨੇ, ਤੇ ਉਨ੍ਹਾਂ ਪਾਸੋਂ ਹੁਣ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸ਼ਗਨਾਂ ਦਾ ਤਿਲਕ ਦਵਾਓ, ਇਨ੍ਹਾਂ ਦੇ ਮਸਤਕ ਤੇ ਸ਼ਗਨਾਂ ਦਾ ਤਿਲਕ ਕਢਾਵੋ, ਤੇ ਆਪਣੇ ਪੁੱਤਰ ਦਾ ਹੁਣ ਸੰਬੰਧ ਛੇਤੀ ਨਾਲ ਗੁਰੂ ਸਾਹਿਬ ਜੀ ਜੋੜੋ, ਹੁਣ ਦੇਰੀ ਕਿਉਂ ਕਰ ਰਹੇ ਹੋ।
ਬਣੇ ਸੰਬੰਧ ਵਿਘਨ ਬਿਨ ਸਾਏ।
ਮਹਾਰਾਜ ਜੀ ਸੰਬੰਧ ਬਣ ਜਾਏਗਾ, ਰਿਸ਼ਤਾ ਜੁੜ ਜਾਏਗਾ, ਫਿਰ ਸਾਰੇ ਵਿਘਨ ਆਪਣੇ ਆਪ ਕੱਟੇ ਜਾਣਗੇ।
ਹਿਉ ਆਇਸ ਦਿਜ ਕਰੇ ਸਗਨ ਕੋ ਸਭ ਕੀ ਲਾਲਚ ਪੂਰੀ ਹੋਏ।
ਕਿਰਪਾ ਕਰਕੇ ਆਗਿਆ ਦਿਓ, ਸ਼ਗਨ ਦੀ ਆਗਿਆ ਦਿਓ, ਤਾਂ ਜੋ ਇਹ ਸਾਰੀ ਸ਼ਗਨਾਂ ਦੀ ਮਰਿਆਦਾ ਪੂਰੀ ਕੀਤੀ ਜਾ ਸਕੇ, ਇਹ ਰਿਸ਼ਤੇ ਦਾ ਸੰਬੰਧ ਜੋ ਬਣਿਆ ਇਹ ਹੋ ਸਕੇ, ਤੇ ਸਭ ਦੇ ਮਨ ਦੀ ਲਾਲਸਾ ਪੂਰੀ ਹੋਵੇ। ਪੰਡਿਤ ਜੀ ਵੀ ਆਏ ਬੈਠੇ ਨੇ, ਚੰਦੂ ਨੇ ਜਿਹੜਾ ਪੰਡਿਤ ਭੇਜਿਆ, ਮਹਾਰਾਜ ਜੀ ਉਹ ਆਏ ਬੈਠੇ ਨੇ, ਉਨ੍ਹਾਂ ਨੇ ਪੂਰੀ ਤਿਆਰੀ ਕੀਤੀ ਹੋਈ ਆ, ਥਾਲ ਵਿਚ ਸਾਰੇ ਸਗਨ ਦਾ ਸਮਾਨ ਕੱਢ ਕੇ ਉਨ੍ਹਾਂ ਨੇ ਰੱਖਿਆ ਹੋਇਆ, ਬਸ ਹੁਣ ਤਿਲਕ ਹੀ ਸਗਾਈ ਦਾ ਸਗਨ ਦਾ ਮੱਥੇ ਤੇ ਲਾਉਣਾ, ਆਪ ਜੀ ਆਗਿਆ ਬਖਸ਼ੋ।
ਭਏ ਬਿਰਖ ਸ੍ਰੀ ਅਰਜਨ ਬੋਲੇ ਤਿਸ ਕੀ ਸਮਤਾ।
ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਪੰਡਿਤ ਦੀ ਇਹ ਗੱਲ ਸੁਣੀ, ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਸਾਡੀ ਬਰਾਬਰੀ ਚੰਦੂ ਦੇ ਘਰ ਨਾਲ ਨਹੀਂ ਹੈ। ਧੰਨ ਗੁਰੂ ਅਰਜਨ ਸਾਹਿਬ, ਸਿੱਖਾਂ ਨੇ ਵੀ ਸਾਰਿਆਂ ਨੇ ਇਹੀ ਆਖਿਆ, ਮਹਾਰਾਜ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ। ਉਧਰੋਂ ਦਿੱਲੀ ਦੀ ਸੰਗਤ ਦੀ ਵੀ ਚਿੱਠੀ ਆਈ, ਉਨ੍ਹਾਂ ਨੇ ਵੀ ਇਹੀ ਬੇਨਤੀ ਕੀਤੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਰੀ ਸੰਗਤ ਦਾ ਰੁੱਖ ਜਾਣਦਿਆਂ ਆਖਿਆ, ਪੰਡਿਤ ਜੀ ਸਾਡੀ ਉਹਦੇ ਨਾਲ ਸਮਤਾ ਨਹੀਂ ਹੈ, ਸਾਡੀ ਉਹਦੇ ਨਾਲ ਬਰਾਬਰੀ ਨਹੀਂ ਹੈ।
ਲੈਬ ਉਚਿਤ ਨਹੀਂ ਇਹ ਨਾਤਾ ਜਾਤ ਦਰਬ ਹੰਕਾਰੀ ਸੋਏ।
ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣਾ ਹੁਣ ਸਾਡੇ ਲਈ ਉਚਿਤ ਨਹੀਂ ਹੈ, ਕਿਉਂਕਿ ਚੰਦੂ ਨੂੰ ਆਪਣੀ ਜਾਤ ਦਾ ਵੀ ਮਾਣ ਹੈ, ਆਪਣੇ ਧਨ ਦਾ ਵੀ ਮਾਣ ਹੈ ਕਿ ਮੈਂ ਬੜਾ ਧਨੀ ਹਾਂ, ਮੇਰੀ ਜਾਤ ਬੜੀ ਉੱਚੀ, ਮੈਂ ਢਾਈ ਘਰੇ ਹਾਂ। ਸਾਨੂੰ ਉਹ ਸ਼ਰੀਣ ਦੱਸਦਾ ਕਿ ਸੋਢੀ ਸ਼ਰੀਣ ਨੇ, ਨੀਵੀਂ ਜਾਤ ਵਾਲੇ ਨੇ। ਇਸ ਕਰਕੇ ਉਹਦੇ ਲੜਕੀ ਦਾ ਰਿਸ਼ਤਾ ਅਸੀਂ ਲੈ ਨਹੀਂ ਸਕਦੇ, ਨਾਤਾ ਨਹੀਂ ਲੈ ਸਕਦੇ।
ਉੱਚੋ ਬਣਿਓ ਚੁਬਾਰਾ ਮਦ ਤੇ ਕਿਉਂ ਦਿਸ਼ਤੇ ਦੁੱਖ ਦੇ ਸਭ ਕੋਈ।
ਉਹ ਆਪਣੇ ਆਪ ਨੂੰ ਚੁਬਾਰਾ ਬਣਿਆ ਕਿ ਮੈਂ ਚੁਬਾਰਾ ਹਾਂ, ਤੇ ਮਹਾਰਾਜ ਜੀ ਕਹਿੰਦੇ ਚੁਬਾਰੇ ਨੂੰ ਚਾਰੇ ਪਾਸਿਓ ਦੁੱਖ ਹੁੰਦੇ, ਹਨੇਰੀ ਚੱਲੇ ਤਾਂ ਵੀ ਚੁਬਾਰਾ ਦੁਖੀ, ਮੀਂਹ ਪਵੇ ਤਾਂ ਵੀ ਚੁਬਾਰੇ ਤੇ ਬਾਛੜ ਪੈਂਦੀ ਹੈ ਪਹਿਲਾਂ, ਆਲੇ ਦੁਆਲਿਓ ਕਹਿੰਦੇ ਚੁਬਾਰੇ ਨੂੰ ਦੁੱਖ ਹੀ ਭੋਗਣੇ ਪੈਂਦੇ। ਉਹਨੂੰ ਗੱਲ ਕਹਿ ਦਿਆ ਜੇ ਜਾ ਕੇ ਕਿ ਜਿਹੜਾ ਉੱਚਾ ਚੁਬਾਰਾ ਬਣਿਆ, ਚੁਬਾਰਾ ਤਾਂ ਚਾਰੇ ਪਾਸਿਓਂ ਦੁੱਖ ਭੋਗਦਾ ਹੈ। ਜਿਹੜਾ ਉੱਚਾ ਹੁੰਦਾ ਨਾ ਉਹਨੂੰ ਡਿੱਗਣ ਦਾ ਖਤਰਾ ਹੁੰਦਾ, ਜਿਹੜਾ ਪਹਿਲਾਂ ਹੀ ਧਰਤੀ ਤੇ ਪਿਆ ਉਹਨੂੰ ਕਿ ਡਿੱਗਣ ਦੀ ਪਰਵਾਹ। ਉੱਚਾ ਚੜ੍ਹੈ ਸੋ ਪਵੈ ਪਿਆਲਾ ਧਰਨ ਪਰੈ ਤਿਸ ਲੱਗੈ ਨਾ ਕਾਲਾ। ਕਹਿੰਦੇ ਜਿਹੜਾ ਉੱਚੇ ਚੜ੍ਹਿਆ ਨਾ ਉਚਾਈ ਤੇ ਆ ਉਹਨੂੰ ਡਿੱਗਣ ਦਾ ਖਤਰਾ ਹੁੰਦਾ ਵੀ ਮੈਂ ਡਿੱਗ ਨਾ ਜਾਵਾਂ। ਜਿਹੜਾ ਪਹਿਲਾਂ ਹੀ ਜ਼ਮੀਨ ਤੇ ਪਿਆ ਹੋਇਆ ਉਹਨੂੰ ਡਿੱਗਣ ਦੀ ਕੀ, ਉਹ ਤਾਂ ਪਹਿਲਾਂ ਹੀ ਧਰਤੀ ਨਾਲ ਲੱਗਾ ਹੋਇਆ, ਹੋਰ ਥੱਲੇ ਕੀ ਡਿੱਗੇਗਾ। ਕਹਿੰਦੇ ਉੱਚੇ ਨੂੰ ਡਿੱਗਣ ਦਾ ਖਤਰਾ ਹੁੰਦਾ, ਜਿਹੜਾ ਪਹਿਲਾਂ ਹੀ ਨੀਵਾਂ ਹੈ ਉਹਨੂੰ ਕੋਈ ਡਿੱਗਣ ਦਾ ਖਤਰਾ ਨਹੀਂ। ਨਾਲੇ ਉੱਚਿਆਂ ਚੁਬਾਰਿਆਂ ਦੇ ਉੱਤੇ ਜਦੋਂ ਬੱਦਲਾਂ ਦੀ ਗਰਜ ਪੈਂਦੀ ਹੈ ਜਾਂ ਬਿਜਲੀ ਪੈਂਦੀ ਹੈ ਨਾ, ਤੇ ਸਭ ਤੋਂ ਪਹਿਲਾਂ ਬਿਜਲੀ ਉੱਚੀਆਂ ਥਾਵਾਂ ਤੇ ਚੁਬਾਰਿਆਂ ਤੇ ਪੈਂਦੀ ਹੈ, ਤੇ ਚੁਬਾਰਿਆਂ ਤੇ ਪੈ ਕੇ ਬਿਜਲੀ ਉਹਨਾਂ ਚੁਬਾਰਿਆਂ ਨੂੰ ਸਾੜ ਕੇ ਸੁਭਾਅ ਕਰ ਦਿੰਦੀ।
ਹਮ ਸਮ ਹਮ ਕੋ ਆਲ ਮਿਲੇ ਕੋ ਬਨੋ ਚੁਬਾਰਾ ਪਾਲ ਪਨਾਏ।
ਸਾਡੇ ਸਮਾਨ ਕੋਈ ਸਾਨੂੰ ਆਪੇ ਹੀ ਆ ਮਿਲੇਗਾ, ਅਸੀਂ ਜੇ ਨੀਵੇਂ ਆ ਨਾ। ਚੰਦੂ ਕਹਿੰਦਾ ਜੀ ਮੋਰੀ ਨੇ ਨੀਵੇਂ ਨੇ,
ਤੇ ਗੁਰੂ ਘਰ ਹੈ ਹੀ ਨੀਵਿਆਂ ਦਾ ਨਿਮਰਤਾ ਦਾ, ਇਸ ਕਰਕੇ ਸਾਨੂੰ ਤਾਂ ਸਾਡੇ ਵਰਗਾ ਕੋਈ ਆਪੇ ਹੀ ਆ ਮਿਲੇਗਾ। ਅਸੀਂ ਚੁਬਾਰਾ ਬਣ ਕੇ ਚੁਬਾਰੇ ਨਾਲ ਮੱਥਾ ਕਿਉਂ ਤੋੜੀਏ? ਪੜਾ ਉਹ ਚੁਬਾਰਾ ਬਣ ਕੇ ਆਪਣਾ ਮੱਥਾ ਭਨਾਈ ਜਾਵੇ, ਚੁਬਾਰਾ ਬਣੇਗਾ ਤੇ ਮੱਥਾ ਹਰ ਥਾਂ ਤੇ ਉਹਨੂੰ ਭਨਾਣਾ ਪਵੇਗਾ, ਭਨਾਈ ਜਾਵੇ, ਸਾਨੂੰ ਸਾਡੇ ਵਰਗਾ ਕੋਈ ਆਪੇ ਹੀ ਆ ਮਿਲੇਗਾ।
ਸਤਿਗੁਰ ਕੋ ਕਰ ਮਾਰ ਨਿਮਾਨ ਮਾਨੀ ਜਬ ਕਵ ਲਹਿ ਸਜਾਏ।
ਘਰ ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਜਿਹੜੇ ਨਿਮਾਣੇ ਨੇ ਉਹਨਾਂ ਨੂੰ ਮਾਣ ਦੇਣ ਵਾਲਾ ਹੈ ਘਰ। ਮਾਣ ਨਿਮਾਣ ਨਿਮਾਣਿਆਂ ਦਾ ਮਾਣ ਹੈ ਇਹ ਘਰ, ਤੇ ਜਿਹੜੇ ਮਾਨੀ ਤੇ ਹੰਕਾਰੀ ਨੇ ਉਹਨਾਂ ਨੂੰ ਇੱਥੋਂ ਜਦੋਂ ਕਦੋਂ ਸਜਾਵਾਂ ਹੀ ਮਿਲੀਆਂ ਹਨ, ਉਨ੍ਹਾਂ ਨੂੰ ਸਜਾਵਾਂ ਹੀ ਸਜਾਵਾਂ ਮਿਲੀਆਂ। ਹੰਕਾਰੀਆਂ ਨਿੰਦਕਾਂ ਪਿੱਠ ਦੇ ਉਨ੍ਹਾਂ ਨੂੰ ਪਿੱਠ ਹੀ ਮਿਲੀ ਹੈ ਜਿਹੜੇ ਹੰਕਾਰੀ ਨੇ।
ਨਮਰ ਹੋਏ ਨਮਰਮ ਸੋ ਮਿਲ ਹੈ ਦੋਇ ਦਿਸ਼ ਰਸ ਰਹਿ ਪਰਮੋਦਰੇ ਉਪਾਏ।
ਨੀਵਾਂ ਨੀਵੇਂ ਨੂੰ ਮਿਲੇ, ਬਰਾਬਰ ਦਾ ਬਰਾਬਰ ਨੂੰ ਮਿਲਦਾ ਨਾ, ਚੁਬਾਰਾ ਚੁਬਾਰਾ ਹੀ ਲੱਭੇ ਹੁਣ ਕੋਈ, ਸਾਨੂੰ ਉਹ ਨੀਵਾਂ ਦੱਸਦਾ, ਅਸੀਂ ਨੀਵਿਆਂ ਨਾਲ ਹੀ ਮਿਲਾਂਗੇ, ਨਿਮਰਤਾ ਵਾਲਿਆਂ ਨਾਲ ਹੀ ਮਿਲਾਂਗੇ। ਤੇ ਜੇ ਨਿਮਰਤਾ ਵਾਲਾ ਨਿਮਰਤਾ ਵਾਲੇ ਨੂੰ ਮਿਲੇ ਤੇ ਦੋਹਾਂ ਵਿਚ ਰਸ ਬਣਿਆ ਰਹਿੰਦਾ ਹੈ, ਦੋਹਾਂ ਚ ਪਿਆਰ ਬਣਿਆ ਰਹਿੰਦਾ, ਦੋਹਾਂ ਚ ਏਕਤਾ ਬਣੀ ਰਹਿੰਦੀ ਹੈ। ਹਾਂਜੀ,
ਸਤਿਗੁਰ ਗਿਰਾ ਜਵਾਲ।
ਅਰਜਨ ਸਾਹਿਬ ਨੇ ਕਿਹਾ ਅਸੀਂ ਇਹ ਰਿਸ਼ਤਾ ਨਹੀਂ ਲੈਣਾ, ਕਹਿੰਦੇ ਸਤਿਗੁਰਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਜਿਵੇਂ ਜਵਾਲਾਮੁਖੀ ਫਟਦੀ ਹੈ ਨਾ, ਏਦਾਂ ਅਗਨੀ ਦੇ ਸਮਾਨ ਨਿਕਲੇ ਹੋਏ ਮਹਾਰਾਜ ਜੀ ਦੇ ਬੋਲ ਜੋ ਬੜੇ ਤੇਜ ਵਾਲੇ ਨੇ, ਬੜੇ ਭਾਰੀ ਪ੍ਰਕਾਸ਼ ਵਾਲੇ ਹਨ।
ਨਰ ਨਾਰਨ ਕੋ ਹਰ ਸੁਕਾਨੰ ਸੁਣਤ ਦਿਓ ਇੱਕ ਛਿਨ ਮੈਂ ਜਾਲ।
ਇਤਨੇ ਨਰ ਨਾਰੀਆਂ ਦੇ ਅੰਦਰ ਖੁਸ਼ੀ ਸੀ, ਉਹ ਖੁਸ਼ੀ ਸੀ ਜੰਗਲ ਦੇ ਬਰਾਬਰ, ਤੇ ਸਤਿਗੁਰਾਂ ਦੀ ਰਸਨਾ ਤੋਂ ਨਿਕਲੇ ਬਚਨ ਅਗਨੀ ਦੇ ਬਰਾਬਰ। ਕਹਿੰਦੇ ਸਭ ਦੇ ਅੰਦਰ ਦੀ ਖੁਸ਼ੀ ਰੂਪੀ ਬਨ ਨੂੰ, ਜੰਗਲ ਨੂੰ ਇੱਕ ਵਾਰੀ ਅਗਨੀ ਲਾ ਕੇ ਸਾੜ ਕੇ ਰੱਖ ਦਿੱਤਾ, ਭਾਵ ਸਭ ਦੇ ਅੰਦਰ ਦੀ ਖੁਸ਼ੀ ਇੱਕ ਵਾਰੀ ਦਹਿ ਲੁੱਟੀ।
ਹਿਰਦੇ ਬਿਸਮ ਇਹ ਭਈ ਕਹਾਂਗਤ ਕਿਆ ਕਰਤੇ ਚਾਲ।
ਹੈਰਾਨ ਹੋ ਰਹੇ ਨੇ, ਸਭ ਹੈਰਾਨ ਹੋ ਕੇ ਸੋਚਦੇ ਨੇ ਕਿ ਹੋਇਆ ਕੀ, ਅਸੀਂ ਸੋਚਿਆ ਕੀ ਤੇ ਹੋਇਆ ਕੀ, ਬਣਿਆ ਕੀ ਹੈ।
ਕਮਲ ਬਾਤ ਕਾ ਉਤੇ ਲਗਾਵਤ ਉਦੈ ਕੰਤ ਕਾ ਥੀ ਸਡਾਲ।
ਕਮਲਾਂ ਦੇ ਫੁੱਲ ਦੀ ਬਗੀਚੀ ਪੇ ਲਾਉਂਦੇ ਸੀ, ਤੇ ਕਮਲਾਂ ਦੇ ਫੁੱਲ ਲਾਉਂਦਿਆਂ ਅਚਾਨਕ ਕੰਡੇ ਕਿਥੋਗ ਕੇ ਨਿਕਲ ਆਏ ਨੇ। ਅਸੀਂ ਤਾਂ ਖੁਸ਼ੀ ਮਨਾ ਰਹੇ ਸੀ, ਇਹ ਕਿਹੋ ਜਿਹਾ ਸਮਾਂ ਬਣ ਗਿਆ, ਇਕਦਮ ਇਹ ਕਿਸ ਪ੍ਰਕਾਰ ਦੀ ਚਿੰਤਾ ਵਾਲੀ ਗੱਲ ਆ ਬਣੀ। ਅਸੀਂ ਤਾਂ ਕਮਲਾਂ ਦੇ ਫੁੱਲਾਂ ਦੀ ਬਗੀਚੀ ਪੇ ਲਾਉਂਦੇ ਸੀ, ਅਚਾਨਕ ਇਹ ਕੰਡੇ ਕਿੱਥੋਂ ਉੱਠ ਕੇ, ਡਾਲੀਆਂ ਸਮੇਤ ਇਹ ਕੰਡੇ ਕਿੱਥੋਂ ਉੱਗ ਪਏ ਨੇ।
ਉਗਵਨ ਲੱਗੀ ਆਨੰਦ ਬੇਲੇ ਕਿਮ ਗਜ ਨੇ ਮਰਦੀ ਸਤਕਾਲ।
ਹੋਇਆ ਜਿਵੇਂ ਆਨੰਦ ਦੀ ਵੇਲ ਪੈਦਾ ਹੋਣ ਲੱਗੀ ਸੀ, ਪਰ ਕਿਸੇ ਹਾਥੀ ਨੇ ਆ ਕੇ ਉਸ ਵੇਲ ਨੂੰ ਮੜ ਕੇ ਸੁੱਟ ਦਿੱਤਾ। ਆਨੰਦ ਦੀ ਵੇਲ ਪੈਦਾ ਹੋਣ ਲੱਗੀ ਸੀ, ਪਰ ਜਿਵੇਂ ਵੇਲਾਂ ਨੂੰ ਹਾਥੀ ਮਲ ਕੇ ਸੁੱਟ ਦਿੰਦਾ, ਮਸਲ ਕੇ ਸੁੱਟ ਦਿੰਦਾ ਹੈ, ਏਦਾਂ ਇਸ ਆਨੰਦ ਦੀ ਵੇਲ ਨੂੰ ਕਿਸੇ ਹਾਥੀ ਨੇ ਮਨ ਨੂੰ ਆਣ ਕੇ ਮਲ ਕੇ ਸੁੱਟ ਦਿੱਤਾ ਹੋਵੇ।
ਸਭ ਇਸਤਰੀਆਂ ਕੋ ਪਇਓ ਭੰਗ ਮਲ ਤਜ ਗਾਮਨ ਚੈ ਸੁਣਿਓ ਉਤਾਲ।
ਸਾਰੀਆਂ ਇਸਤਰੀਆਂ ਦੇ ਮਨ ਟੁੱਟ ਗਏ, ਜਿਹੜੀਆਂ ਗਾ ਰਹੀਆਂ ਸੀ ਸੁਹਾਗ ਗਾ ਰਹੀਆਂ ਸਨ, ਉਸ ਵੇਲੇ ਸ਼ਗਨਾਂ ਦੇ ਗੀਤ ਗਾ ਰਹੀਆਂ ਸੀ, ਜਦੋਂ ਇਹ ਗੱਲ ਸੁਣੀ ਕਿ ਸਤਿਗੁਰਾਂ ਨੇ ਰਿਸ਼ਤਾ ਹੀ ਇਨਕਾਰ ਕਰ ਦਿੱਤਾ, ਕਿਉਂਕਿ ਚੰਦੂ ਨੇ ਇਹ ਗੱਲ ਆਖੀ ਹੈ, ਗੁਰੂ ਘਰ ਨੂੰ ਮੋਰੀ ਤੇ ਆਪ ਚੁਬਾਰਾ ਆਪਣੇ ਆਪ ਨੂੰ ਕਿਹਾ, ਗੁਰੂ ਘਰ ਦੀ ਬੇਅਦਬੀ ਕੀਤੀ ਹੈ, ਫਕੀਰਾਂ ਦਾ ਘਰ ਕਿਹਾ, ਵੀ ਇਹ ਤਾਂ ਫਕੀਰ ਦਾ ਮਤਲਬ ਸਾਧੂ ਫਕੀਰ ਨਹੀਂ, ਉਹਨੇ ਕਿਹਾ ਇਹ ਤਾਂ ਮੰਗਤਿਆਂ ਦਾ ਘਰ ਹੈ, ਮੰਗ ਕੇ ਖਾਣ ਵਾਲੇ ਨੇ, ਸਿੱਖ ਲਿਆ ਕੇ ਭੇਟ ਕਰਦੇ ਨੇ, ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਚੱਲਦਾ। ਸੁਣ ਕੇ ਸਭ ਦੇ ਮਨ ਭਾਵ ਹੋ ਗਏ, ਸਭ ਨੇ ਗਾਵਣ ਤਜਨ ਤੱਕ ਦੇ ਤਿਆਗ ਦਿੱਤਾ ਹੈ।
ਬਾਦਤ ਬਜਦ ਇੱਕ ਬਾਰੀ ਕੋ ਮੂਜਦ ਕੋ ਭਾਕਤ ਚਾਲ।
ਜਿਹੜੇ ਵਾਜੇ ਵੱਜ ਰਹੇ ਸੀ, ਨਫੀਰੀਆਂ ਵੱਜ ਰਹੀਆਂ ਸੀ, ਮਰਦੰਗ ਵੱਜ ਰਹੇ ਸੀ, ਸਭ ਵੱਜਦਿਆਂ ਵੱਜਦਿਆਂ ਇਕਦਮ ਠਹਿਰ ਗਏ, ਸਾਰੇ ਵਾਜੇ ਗਾਜੇ ਇੱਕ ਵਾਰੀ ਬੰਦ ਹੋ ਗਏ। ਤੇ ਕੋਈ ਪੁੱਛਦਾ, ਕਹਿੰਦੇ ਹੋਇਆ ਕੀ ਹੈ, ਹੋਇਆ ਕੀ? ਜਿਹਨੂੰ ਪਤਾ ਹੁੰਦਾ ਉਹ ਕਹਿੰਦੇ ਆਹ ਗੱਲ ਹੋਈ ਹੈ, ਇਸ ਤਰ੍ਹਾਂ ਦੀ ਖੇਡ ਬਣੀ। ਕੋਈ ਪੁੱਛ ਰਿਹਾ ਤੇ ਕੋਈ ਦੱਸ ਰਿਹਾ।
ਸ਼ਾਹ ਦੀਵਾਨ ਦਰਬ ਕਿਉਂ ਉਰ ਧਰ ਗੁਰੂ ਲਗੂ ਕਹਿ ਨਿਜ ਬਣਿਓ ਮਿਸਾਲ।
ਪੁੱਛਦਾ ਉਹਨੂੰ, ਜਿਹਨੂੰ ਪਤਾ ਉਹ ਦੱਸਦਾ, ਕਹਿੰਦਾ ਦੀਵਾਨ ਜਿਹੜਾ ਚੰਦੂ ਹੈ, ਉਹਨੇ ਆਪਣੇ ਮਨ ਚ ਬੜਾ ਦਰਪ ਹੰਕਾਰ ਧਾਰਨ ਕੀਤਾ, ਤੇ ਹੰਕਾਰੀ ਬਣ ਕੇ گرو پاتشاہ جی نو چھوٹا کہنا ہے
گرو جی
چھوٹے نے میرے تو رتبے تو بھی چھوٹے نے انہوں کا مان پرتاپ بھی میرے تو چھوٹا ہے
اب سد پائے برک گر ہوئے میں ناتا ستا منت
سدگرو جی نو جدو یہ پتا لگا تے مہاراج جی نے اس رشتے تو مکھ موڑ لیا تے آخیا کہ اوہ دی لڑکی دا رشتہ اسی نہیں من سکتے نہ ناتا تے ستا منت ہن سدگرو جی چندو دی لڑکی دا رشتہ نہیں من رہے
بیٹھ رہے بیٹھ لاگی چت چنتا
سب بیٹھے نے سب دے چیت چ چنتا بنی ہوئی ہے اس طرح دا ایک کسوت کام آن بنیا ہے برا کام آ بنیا ہے جو سب نو دکھ دے رہا ہے
اس میں نر ناری تج ہرکھن چندو کو سب
حیران ہو رہے ہیں اور سب چندو نو کھوٹا کہندے کہ چندو ایڈا کھوٹا ہے نالے انہوں سوچنا چاہیے سی کہ میں کس گھر واسطے بول بول رہا وہ گھر جڑا گھر دنیا دے سارے گھروں نواجن والا ہے سب نو نواجن والا غریباں نو نواجن والا گھر ہے اس گھر واسطے چندو نے ایڈے کھوٹے بول بولے نے
اب سد پائے بسم نر ناری تج ہرکن چندو کو سب کھوٹ پنا
سب چندو نو کھوٹا کہن دے کہ چندو کھوٹا ہے چندو نے پیڑا کام کیتا ہے
کارن کرن گو سمرتھنگ ان کی سمتا کو تو چانتے
گرو جی کارن بھی نے تے کرن والے بھی نے اور سرب کلا سمرتھ نے انہاں دی برابری بھلا کون کر سکدا چندو کہندا میں انہاں نالوں بھی اچا انہاں دی برابری تاں کوئی کر ہی نہیں سکدا انہاں دے برابر تل تا کوئی ہو ہی نہیں سکدا کیونکہ گرو ارجن صاحب کارن کرن سمرتھ ہن
گرب کائن آگے تس کو کہے بات سکھ دکھ نر پائے
اگے ہنکار کردا ہے نا اوہدا ہنکار ستگرا اگے کی معنی رکھدا ہے گرب کہاں نے آگا تس کو دا ہنکار ستگرا دے اگے کی ہے جنہاں دے کہے ہوئے بچنہ دے نال جیواں نو سکھ تے دکھ پراپت ہوندا ہے بچن کر دین راجے نو پکھاری تے پکھاری نو راجا بنا لین ایسے ستگراں دے اگے پاپی چندو دا کی ہنکار چلدا ہے
بادشاہ تو رنگ کرے دت رنگ
بادشاہ نو رنگ بنا لینے کاکھ دے خور چ بچن ہی کر دین تے پادشاہ رنگ بن جاندے نے جے بچن کر دین تے جڑے رنگ پکھاری دے او پادشاہ بن جاندے نے ایسے سمرت گرو ارجن صاحب انہاں دی برابری کرنا چاہندا چندو جنہاں دے بچنا نال جیواں نوں سکھ دکھ پراپت ہوندا ہے
عظمت اجر جڑی اور انتر نے کہوں تو کرے لکھائے
بےانت عظمتاں کراماتاں دے دھارنی گرو ارجن صاحب جنہاں نے ساریاں عظمتاں اپنے اندر جریاں ہوئیاں نے اور اپنی کسے عظمت نوں اپنی کسے کرامات نوں پرگٹ کر کے نہیں وکھایا
جن کے سیول سکل شکت جت جم چاہے تم لے تو بنائے
سیوک سارے سکل شکت نے اور جویں چون سے بنا سکتے جنہاں دے سیوا کا سیوکاں وچ بھی انی کرامات آپ تاں ہے نہیں انہاں دے سیوکاں وچ بھی اتنی عظمت تے کرامات ہے کہ وہ جو چاہن مرضی کر سکتے نے جو چاہن مرضی بنا سکتے نے
شری نانک کو مہا پرتاپ جو سورج سم جگ بدر پرکاش
نانک صاحب جی دا جو مہان تیج پرتاپ ہے سنسار وچ سورگ دے سمان ہے جویں سورگ دا پرکاش ہے ایدا مہاراج گرو نانک صاحب جی دا پرکاش سنسار وچ سورگ دے سمان برابر ہے
چندو پیچک سو نہ جانیو بدھ بلوچن مند ماس
جویں سورگ دی لو نو اُلو نہیں نا جان سکدے چندو بھی اُلواں دے سمان انا ہے گرو نانک صاحب تیج پرتاپ جی سورگ دے پرکاش وانگ جان نہیں سکدا ویکھ نہیں سکدا
جس میں چمک جینگنا جیسے رب کو نندا کرے اولاد
آپ دے ہنیرے جویں ٹٹہنا وہ چمکدا ਤੇ ਉਹਦੀ ਚਮਕ ਦੇ ਵਿੱਚ ਉਹ ਟਟਹਿਣਾ ਮਾਨੀ ਹੋ ਜਾਂਦਾ, ਹੰਕਾਰੀ ਹੋ ਜਾਂਦਾ ਕਿ ਮੇਰਾ ਬੜਾ ਪ੍ਰਕਾਸ਼ ਹੈ, ਸੂਰਜ ਮੇਰੇ ਬਰਾਬਰ ਕੀ ਹੈ, ਸੂਰਜ ਦੀ ਲੋ ਮੇਰੇ ਬਰਾਬਰ ਕੀ ਹੈ। ਉਹ ਚਮਕਦਾ ਹੋਇਆ ਰਾਤ ਨੂੰ ਆਪਣੇ ਹੰਕਾਰ ਵਿੱਚ ਮਸਤ ਹੋ ਜਾਂਦਾ।
ਤੈਸੇ ਜਾਨ ਪਰੈ ਤੋ ਮੂਰਖ ਜੈਸ ਆਪਣੋ ਕਰੋ ਵਿਨਾਸ਼,
ਦੀ ਨਿੰਦਾ ਕਰਨ ਲੱਗ ਪੈਂਦਾ। ਕਹਿੰਦੇ ਉਹ ਹਾਲ ਚੰਦੂ ਦਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਨੂੰ ਜਾਣਦਾ ਨਹੀਂ, ਔਰ ਸਤਿਗੁਰਾਂ ਦੇ ਘਰ ਦੀ ਨਿੰਦਾ ਕਰਦਾ, ਨਿੰਦਾ ਕਰਕੇ ਆਪਣਾ ਵਿਨਾਸ਼ ਕਰ ਰਿਹਾ। ਗੁਰੂ ਘਰ ਦਾ ਤਾਂ ਕੁਝ ਨੀ ਵਿਗੜਨਾ, ਇਹ ਗੁਰੂ ਘਰ ਦੇ ਨਿੰਦਾ ਕਰਕੇ ਆਪਣਾ ਵਿਨਾਸ਼ ਕਰ ਰਿਹਾ।
ਇਨ ਚਰਚਾ ਲੋਕਨ ਮੈਂ ਬਿਸਰੀ ਲਾਗੀ ਨੇ ਕਹੋ ਸੁਣਾਏ,
ਚਰਚਾ ਜਦੋਂ ਸਾਰੇ ਲੋਕਾਂ ਚ ਹੋਣ ਲੱਗੀ, ਜਿਹੜੇ ਉਹ ਲਾਗੀ ਆਏ ਸੀ ਚੰਦੂ ਦੇ ਭੇਜੇ ਹੋਏ ਬ੍ਰਾਹਮਣ ਆਇਆ ਸੀ, ਉਹ ਵੀ ਬੈਠੇ ਕੋਲ ਤੇ ਕਹਿਣ ਲੱਗੇ,
ਸ੍ਰੀ ਗੁਰੂ ਤਜੋ ਕ੍ਰੋਧ ਤੁਮ ਸਿਆਨੇ ਜਿਸ ਕੀ ਸੁਤਾ ਆਪ ਕੇ ਆਏ।
ਬੋਲੇ ਚੰਦੂ ਦੇ ਭੇਜੇ ਹੋਏ ਗੁਰੂ ਸਾਹਿਬ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਆਪਣੇ ਹਿਰਦੇ ਦਾ ਇਹ ਕ੍ਰੋਧ ਤਿਆਗੋ ਤੇ ਤੁਮ ਸਿਆਣੇ ਕਿ ਤੁਸੀਂ ਆਪ ਸਿਆਣੇ ਹੋ ਕਿ ਮਹਾਰਾਜ ਜੀ ਚੰਦੂ ਦੀ ਲੜਕੀ ਜਦੋਂ ਤੁਹਾਡੇ ਘਰ ਆਪ ਜੀ ਦੇ ਸਪੁੱਤਰ ਨਾਲ ਵਿਆਹ ਕੇ ਆਵੇਗੀ। ਚੰਦੂ ਕੀ ਹੰਕਾਰ ਕਰੇਗਾ, ਜਿਹਦੀ ਧੀ ਤੁਹਾਡੇ ਘਰ ਚੱਲ ਕੇ ਆਉਣੀ ਉਹ ਹੰਕਾਰੀ ਰਹੇਗਾ, ਧੀਆਂ ਵਾਲਿਆਂ ਦੇ ਸਿਰ ਨੀਵੇਂ ਹੋ ਜਾਂਦੇ ਨੇ। ਤੇ ਮਹਾਰਾਜ ਜੀ ਉਹ ਆਪੇ ਹੱਥ ਜੋੜ ਕੇ ਤੁਹਾਡੇ ਅੱਗੇ ਸੀਸ ਝੁਕਾਵੇਗਾ, ਨਮਸਕਾਰ ਕਰੇਗਾ।
ਸੇਵਾ ਕਰਾਵੇ ਉੱਚੇ ਜਾਣੈ ਪਿਤਾ ਸੁੱਤ ਤੋ ਇਨ ਮਨ ਆਏ,
ਤੁਹਾਨੂੰ ਉੱਚਿਆਂ ਜਾਣ ਕੇ ਕਿ ਤੁਸੀਂ ਲੜਕੇ ਦੇ ਪਿਤਾ ਹੋ, ਉਹ ਆਪਣੇ ਆਪ ਨੂੰ ਲੜਕੀ ਦਾ ਪਿਤਾ ਜਾਣ ਕੇ ਆਪਣੇ ਆਪ ਨੂੰ ਸੇਵਾ ਕਰਾਵੇਗਾ।
ਕਿਤੋ ਵੱਡੋ ਇਹ ਫਨੀ ਹੈ ਜੋ ਨਮਰ ਹੋਣ ਜਦ ਕਦ ਜਾਨ।
ਸਾਡੀ ਸੰਸਕ੍ਰਿਤੀ ਇਹ ਹੈ ਕਿ ਜਿੱਡਾ ਵੱਡਾ ਮਰਜ਼ੀ ਕੋਈ ਹੋਵੇ, ਰਾਜਾ ਬਾਦਸ਼ਾਹ ਹੀ ਕਿਉਂ ਨਾ ਹੋਵੇ, ਉਹ ਵੀ ਜਦੋਂ ਆਪਣੀ ਲੜਕੀ ਧੀ ਵਿਆਹੁੰਦਾ ਤੇ ਜਿਸ ਨੂੰ ਵਿਆਹੁੰਦਾ ਹੱਥ ਜੋੜ ਕੇ ਉਹਦਾ ਸਤਿਕਾਰ ਕਰਦਾ ਹੈ।
ਨਾਤਾ ਲਿਓ ਵੱਡੇ ਸੋ ਖਾਨ,
ਇਹਨਾਂ ਲੋਕਾਂ ਦੇ ਕਹੇ ਨਾ ਲੱਗੋ, ਤੁਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਮੰਨ ਲਓ, ਕਬੂਲ ਕਰ ਲਵੋ।
ਲਕਸ਼ਮੀ ਆਏ ਕਿਵਾਰ ਨਦੀਜੈ ਹਿਰਦੇ ਆਨੰਦ ਧਰ ਲਿਓ ਸੁਨਮਾਨ,
ਲਕਸ਼ਮੀ ਆ ਰਹੀ ਆ ਤੁਹਾਡੇ ਘਰ, ਚੰਦੂ ਬੜਾ ਵੱਡਾ ਹੈ, ਉਹਦੇ ਕੋਲ ਦੀਵਾਨ ਹੈ, ਦੀਵਾਨ ਦੀ ਪਦਵੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਰਵਾਜਾ ਬੰਦ ਨਾ ਕਰੋ।
ਸ਼ਾ ਦੀਵਾਨ ਮਹਾਨ ਤਨੀ ਸੋ ਉੱਤਮ ਜਾਤ ਇਤੋ ਗੁਣਵਾਨ,
ਸਾਡਾ ਦੀਵਾਨ ਹੈ, ਬੜਾ ਧਨੀ ਆ, ਉੱਤਮ ਜਾਤੀ ਵਾਲਾ ਹੈ, ਉਹਦੀ ਲੜਕੀ ਦਾ ਰਿਸ਼ਤਾ ਤੁਹਾਡੇ ਘਰ ਆ ਰਿਹਾ, ਤੁਸੀਂ ਦਰਵਾਜਾ ਨਾ ਬੰਦ ਕਰੋ।
ਸ਼੍ਰੀ ਅਰਜਨ ਕੈ ਤਿਸ ਕੇ ਧਨ ਤੇ ਹਮਨੇ ਤਨੀ ਬਨੈ ਗਿਤ ਪਾਈ,
ਕਹਿੰਦੇ ਪੰਡਿਤ ਜੀ ਚੰਦੂ ਦੇ ਧਨ ਨਾਲ ਅਸੀਂ ਧਨੀ ਥੋੜੀ ਬਣਨਾ ਹੈ, ਜੇ ਉਹ ਧਨਵਾਨ ਹੈ ਤੇ ਉਹਦੇ ਧਨ ਨਾਲ ਅਸੀਂ ਥੋੜੀ ਧਨੀ ਬਣਨਾ।
ਚੰਦੂ ਕੇ ਸਮ ਹੋਏ ਸੁਲਹਿ ਖੋਜੋ ਜਗ ਮੈਂ ਜਿਉ ਪਛਾਏ,
ਉਹ ਤੇ ਜਾ ਕੇ ਜੇ ਚੰਦੂ ਤੁਹਾਨੂੰ ਇੰਨਾ ਹੀ ਵੱਡਾ ਲੱਗਦਾ ਤੇ ਜਾ ਕੇ ਚੰਦੂ ਦੇ ਬਰਾਬਰ ਦਾ ਕੋਈ ਰਿਸ਼ਤਾ ਲੱਭੋ, ਚੰਦੂ ਦੇ ਬਰਾਬਰ ਦਾ ਕੋਈ ਘਰ ਲੱਭੋ, ਉਹਦਾ ਹਿੰਦੁਸਤਾਨ ਚ ਹੁਕਮ ਚੱਲਦਾ, ਚਲਾਓ ਹੁਕਮ ਉਹਦਾ ਜਿੱਥੇ ਚੱਲਦਾ ਹੈ।
ਹਮੇ ਗਰੀਬ ਆਨ ਕੋ ਮਿਲ ਹੈ ਜਿਸ ਮੈਂ ਹੋਏ ਨਾ ਗਰਬ ਬਲਾਏ,
ਆਪੇ ਕੋਈ ਗਰੀਬ ਸਿੱਖ ਆ ਕੇ ਮਿਲੇਗਾ, ਕਿਉਂਕਿ ਇਹ ਘਰ ਤਾਂ ਗਰੀਬਾਂ ਨੂੰ ਨਿਵਾਜਣ ਵਾਲਾ ਘਰ ਹੈ, ਆਪੇ ਕੋਈ ਗਰੀਬ ਸਿੱਖ ਆ ਕੇ ਮਿਲੇਗਾ ਜਿਹਦੇ ਅੰਦਰ ਹੰਕਾਰ ਰੂਪੀ ਬਲਾ ਨਹੀਂ ਹੋਵੇਗੀ। ਮਿਲੇਗਾ ਸੁਖ ਪ੍ਰਾਪਤ ਹੋਵੇਗਾ ਜਿੱਥੇ ਹੰਕਾਰ ਨਹੀਂ ਹੋ, ਕਿਉਂਕਿ ਜਿੱਥੇ ਹੰਕਾਰ ਹੈ ਉੱਥੇ ਦੁੱਖ ਹੈ।
ਦੁਵੇਰਾ ਸਤਿਗੁਰ ਤੋਂ ਰੁੱਖ ਦੇਖ ਕੇ ਸਭ ਸੰਗਤ ਭਈ ਮੌਨ,
ਸਤਿਗੁਰਾਂ ਦਾ ਰੁੱਖ ਵੇਖ ਕੇ ਸਾਰੀ ਸੰਗਤ ਚੁੱਪ ਕਰ ਗਈ।
ਸਾਕਤ ਸੁਤਾ ਨ ਲੇਂਗੇ ਨੈ ਸ਼ਰਦਾ ਗੁਰ ਭਉਨ,
ਜਾਣ ਲਿਆ ਕਿ ਸਤਿਗੁਰੂ ਜੀ ਇਸ ਸਾਕਤ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਗੇ, ਔਰ ਇਹ ਸਾਕਤ ਦੀ ਲੜਕੀ ਦਾ ਰਿਸ਼ਤਾ ਨਾ ਪ੍ਰਾਪਤ ਕਰਨਗੇ। ਸਾਰੀ ਸੰਗਤ ਨੂੰ ਇਹ ਪਤਾ ਲੱਗ ਗਿਆ,
جدو ستگرو نے کیا نا گرو گھر تک گریبا نوازن والا کوئی گریب سکھ آپ ہی آ ملے گا اس ویلے ایک نہیں دو سکھ اٹھے دونوں نے اپنی لڑکیاں دا رشتہ شری گرو ہرگوبند صاحب نال کیتا ایک سگائی موڑی تے چھویں پاتشاہ گرو ہرگوبند صاحب دیاں دو سگائیاں اس ویلے ہوئیاں وہ کتھا آپ جی اگلے پرسنگاں چ سربن کرو گے گرو کی پوتر پاون کتھا اتہاس کتھن کردیا ہوئیاں پلاں چکاں دے کھیما واہ گرو واہ